गुर सेविय अहन सहज सुभाए दर्शन परसिय गुरु कै जन्म मरण दुख जा हुवे सिफत खसम दी नूर अरसों कुरसों चटिया तुद डिठे सचे पातशाह मल जन्म जन्म दी सज्जन सच्चा पातशाह सिर शाहां दे जिस पास बैठियां सोहिया सबना दावे साहो सतनाम वाहिगुरु साहिब जियो ए मन चंचला चतुराई किने ना पाया ए मन चंचला चतुराई किने ना पाया चतुराई ना पाया किने तू सुन मन मेरिया ए माया मोहनी जिन एत परम पुलाया माया ता मोहनी तिने कीती जिन ठगौली पाईया कुर्बान कीता तिसह विटो कुर्बान कीता तिसह विटो जिन मोह मीठा लाया कह नानक मन चंचल चतुराई किने ना पाया कह नानक मन चंचल चतुराई किने ना पाया वाहिगुरु जी का खालसा वाहिगुरु जी की फतेह सच्चे पातशाह गरीब नवाज दीन दुनिया दे मालक सतगुरु गुरु ग्रंथ साहिब महाराज जी दे चरणा विच जुड़ बैठे गुरमुख प्यारे सतसंगी जनों आनंद साहिब दी चलदी व्याख्या विचों लड़ीवार पौड़ी आप जी ने सरवण कीती है। गुरु अमरदास सच्चे पातशाह जी फरमा रहे ने कि परमात्मा दे घर विच मनुख दा मन जितना साधारण होवेगा उतनी जल्दी ओ प्राप्ति करेगा। जिन्ने मन विच विंग बल होणगे जिन्ने मन दे विच गंढा होणगियां कॉम्पलैक्स होणगे विचारां दी परमार होवेगी उतना ओदे वास्ते गुरु दे नेड़े जाना औखा हो जाएगा, क्योंकि ए रस्ता सूक्ष्म है। इहदे विच मोटी विचारां नाल भरी हुई बुद्धि इहदे विचों निकल नहीं सकदी। कबीर जी ने बाणी विच एक वचन कहा है कि हे प्रभु तेरा जिहड़ा रस्ता है वो सरों दे दाणे तों दसवां हिस्सा बरीक है। ਸਰੋਂ ਆਪ ਜੀ ਸਮਝਦੇ ਹੋਵੋਗੇ ਬਜ਼ੁਰਗ ਤਾਂ ਆ ਸਰੋਂ ਦਾ ਤੇਲ ਜਿਸ ਨੂੰ ਕਹਿੰਦੇ ਆ ਇੱਕ ਫਸਲ ਹੈ ਉਹਦੇ ਦਾਣੇ ਬਿਲਕੁਲ ਬਰੀਕ ਹੁੰਦੇ ਨੇ ਪਹਿਲਾਂ ਹੀ ਉਸਦੇ ਦਾਣੇ ਬਹੁਤ ਬਰੀਕ ਨੇ ਧਰਮ ਦੇ ਮਾਰਗ ਦੀ ਵਿਆਖਿਆ ਕਰਦਿਆਂ ਹੋਇਆ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁਰਾ ਸੰਕੁਰਾ ਦਾ ਅਰਥ ਹੈ ਸੌੜਾ ਇੱਥੇ ਸੌੜੇ ਦਾ ਅਰਥ ਸੰਕੀਰਨ ਨਹੀਂ ਹੈ ਸੌੜੇ ਦਾ ਅਰਥ ਹੈ ਸੂਖਸ਼ਮ ਜਿਹਦੇ ਵਿੱਚੋਂ ਜਿਵੇਂ ਹਵਾ ਬਣ ਕੇ ਨਿਕਲਿਆ ਜਾ ਸਕੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸ ਏ ਭਾਏ ਰਾਈ ਉਸ ਸਰੋਂ ਦਾ ਨਾਮ ਹੈ ਉਹਦੀ ਕਿਸਮ ਕਹਿੰਦੇ ਨੇ ਅੱਜ ਵੀ ਤੁਸੀਂ ਜਿਹੜੇ ਜ਼ਿਮੀਦਾਰਾ ਕਰਕੇ ਆਏ ਉਹ ਸਮਝਦੇ ਹੋਵੇਗੇ ਰਾਈ ਸਰੋਂ ਦਾ ਨਾਮ ਹੈ ਰਾਈ ਦਸ ਏ ਭਾਏ ਰਾਈ ਦੇ ਦਾਣੇ ਦੇ ਜਾਂ ਰਾਈ ਦੇ ਅਰਥ ਛੋਟਾ ਵੀ ਬਿਲਕੁਲ ਬਰੀਕ ਬਿਲਕੁਲ ਸੂਖਸ਼ਮ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਪਾਏ ਤੇ ਜਿਸ ਮਨ ਨੇ ਇਸ ਰਾਹ ਦੇ ਵਿੱਚੋਂ ਨਿਕਲਣਾ ਹੈ ਕਬੀਰ ਸਾਹਿਬ ਕਹਿੰਦੇ ਨੇ ਬੜੇ ਪਲੇ ਹੋਏ ਹਾਥੀ ਵਰਗਾ ਹੈ ਜਿਹੜਾ ਆਮ ਦਰਵਾਜੇ ਵਿੱਚੋਂ ਵੀ ਨਹੀਂ ਨਿਕਲਦਾ ਮਨ ਤੋਂ ਮੈਗਲ ਹੋਏ ਰਹੇ ਹੋ ਮਨ ਹਾਥੀ ਜਿੰਨਾ ਮੋਟਾ ਹੈ ਬੁੱਧੀ ਇੰਨੀ ਮੋਟੀ ਹੈ ਉਹਦਾ ਕਾਰਨ ਜਿੰਨਾ ਮਨੁੱਖ ਪਦਾਰਥ ਦੇ ਨੇੜੇ ਹੋਵੇਗਾ ਉਨੀ ਉਹਦੀ ਬੁੱਧੀ ਮੋਟੀ ਹੋਵੇਗੀ ਉਹਦੀ ਪਕੜ ਵਿੱਚ ਧਰਮ ਨਹੀਂ ਆਏਗਾ ਪਦਾਰਥ ਦੇ ਵਿੱਚ ਫਸਿਆ ਹੋਵੇਗਾ ਪਦਾਰਥ ਨੂੰ ਵਰਤਣ ਵਾਲੇ ਦੀ ਗੱਲ ਮੈਂ ਨਹੀਂ ਕਰ ਰਿਹਾ ਪਦਾਰਥ ਦੇ ਵਿੱਚ ਜਿਸ ਮਨੁੱਖ ਦਾ ਮਨ ਜਿਤਨਾ ਗੱਡਿਆ ਹੋਵੇਗਾ ਯਾਨੀ ਕਿ ਪਦਾਰਥ ਨਾਲ ਹੀ ਉਹਦੇ ਸਵਾਸ ਚੱਲਦੇ ਹੋਣਗੇ ਜਿਹਨੂੰ ਗੁਰਬਾਣੀ ਨੇ ਕਿਹਾ ਹੈ ਕੰਜੂਸ ਵਿਅਕਤੀ ਕੰਜੂਸ ਦਾ ਜਿਹੜਾ ਮਤਲਬ ਹੈ ਸੰਜਮੀ ਨਹੀਂ ਹੁੰਦਾ ਇੱਥੇ ਕੰਜੂਸ ਕਿਰਪਨ ਕਿਹਾ ਗਿਆ ਬਾਣੀ ਵਿੱਚ ਜਾਂ ਸ਼ੂਮ ਕਿਹਾ ਗਿਆ ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜਾ ਸ਼ੂਮ ਵਿਅਕਤੀ ਹੈ ਇਹ ਧਨ ਇਹਦਾ ਆਪਣਾ ਨਹੀਂ ਜਿਹੜਾ ਇਹਦੇ ਕੋਲ ਮਾਇਆ ਪਈ ਹੋਈ ਹੈ ਜਿਹੜੀ ਇਕੱਠੀ ਕਰਕੇ ਉੱਪਰ ਬੈਠਾ ਹੋਇਆ ਇਹਦੀ ਆਪਣੀ ਮਾਇਆ ਨਹੀਂ ਹੈ ਮਹਾਰਾਜ ਹੋਰ ਕਿਸ ਦੀ ਇਹਦੇ ਨਾਮ ਹੈ ਇਹਦੀ ਹੀ ਮਾਇਆ ਹੀ ਹੈ ਨਾ ਇਹਦੇ ਕੋਲ ਹੈ ਕਹਿਣ ਲੱਗੇ ਨਹੀਂ ਇਹ ਤਾਂ ਰੱਬ ਨੇ ਇਹਨੂੰ ਬਾਡੀ ਗਾਰਡ ਬਣਾ ਕੇ ਅੱਗੇ ਖੜਾ ਕੀਤਾ ਹੋਇਆ ਵੀ ਤੂੰ ਇਹਦੀ ਰਾਖੀ ਕਰੀ ਜਾ ਵਰਤਦਾ ਤੇ ਹੈ ਹੀ ਨਹੀਂ ਇਸਨੂੰ ਇਹਦਾ ਪਹਿਰੇਦਾਰ ਹੈ ਵਿਚਾਰਾ ਸਾਰਾ ਦਿਨ ਪਹਿਰਾ ਸਾਰੀ ਜ਼ਿੰਦਗੀ ਪਹਿਰਾ ਦਿੰਦਾ ਹੈ ਔਰ ਜਿੱਥੇ ਲੋੜ ਦਾ ਥਾਂ ਹੁੰਦਾ ਇੱਥੇ ਗੁਰੂ ਸਾਹਿਬ ਦੇ ਕਹਿਣ ਦਾ ਅਰਥ ਇਹ ਨਹੀਂ ਕਿ ਤੂੰ ਮਾਇਆ ਦੀ ਅੰਨੇ ਵਾਹ ਵਰਤੋਂ ਕਰ ਜਾਂ ਸੰਜਮ ਨਾ ਕਰ ਜਾਂ ਆਪਣੇ ਹਿਸਾਬ ਕਿਤਾਬ ਨਾਲ ਨਾ ਚੱਲ ਇਹ ਮਤਲਬ ਨਹੀਂ ਹੈ ਇੱਥੇ ਸਤਿਗੁਰੂ ਕਹਿਣਾ ਚਾਹੁੰਦੇ ਨੇ ਵੀ ਮਾਇਆ ਜਦੋਂ ਵੱਧ ਜਾਂਦੀ ਹੈ ਮਨੁੱਖ ਇੰਨਾ ਉਹਦੇ ਵਿੱਚ ਫਸ ਜਾਂਦਾ ਵੀ ਜਿਹੜੀ ਉਹਨੂੰ ਕੋਈ ਸਰੀਰਕ ਜਾਂ ਸਮਾਜਿਕ ਲੋੜ ਪੈਂਦੀ ਉਹਦੇ ਤੋਂ ਵੀ ਕੰਨੀ ਕਤਰਾਉਂਦਾ ਉਹਨੂੰ ਵਰਤਣ ਵਾਸਤੇ ਉਹਨੂੰ ਸ਼ੂਮ ਕਿਹਾ ਗਿਆ ਹੈ ਉਹ ਮਰ ਜਾਏਗਾ ਪਰ ਉਹਨੂੰ ਵਰਤੇਗਾ ਨਹੀਂ ਕੋਈ ਮਿੱਤਰ ਉਹਦਾ ਦੁਖੀ ਹੋ ਜਾਏਗਾ ਜਾਂ ਕੋਈ ਗਰੀਬ ਆਦਮੀ ਉਹਨੂੰ ਮਿਲ ਪਏਗਾ ਤੇ ਅੰਦਰੋਂ ਹਿਰਦਾ ਆਵਾਜ਼ ਦੇਗਾ ਇਹਦੀ ਅਮਦਾਦ ਕਰਦੇ ਤੇਰੇ ਕੋਲ ਬਹੁਤ ਪਈ ਹੋਈ ਹੈ ਪਰ ਉਹ ਉਹਨੂੰ ਵਰਤੇਗਾ ਨਹੀਂ ਉਹਨੂੰ ਸ਼ੂਮ ਕਿਹਾ ਗਿਆ ਤੇ ਕਬੀਰ ਜੀ ਕਹਿੰਦੇ ਨੇ ਇਹ ਵਿਅਕਤੀ ਫਿਰ ਕਦੋਂ ਮੰਨਦਾ ਇਹਨੂੰ ਛੱਡਦਾ ਕਦੋਂ ਇਸ ਮਾਇਆ ਨੂੰ ਕਹਿਣ ਲੱਗੇ ਜਿੰਨਾ ਚਿਰ ਮੌਤ ਦਾ ਡੰਡਾ ਇਹਦੇ ਸਿਰ ਵਿੱਚ ਆ ਕੇ ਨਹੀਂ ਵੱਜਦਾ ਉਸ ਤੋਂ ਪਹਿਲਾਂ ਨਹੀਂ ਛੱਡਦਾ ਭਾਵੇਂ ਇਹਨੂੰ ਧਰਮ ਦਾ ਉਪਦੇਸ਼ ਦਿਓ ਭਾਵੇਂ ਇਹਦੇ ਕੋਲ ਕੋਈ ਭੁੱਖਾ ਮਰਦਾ ਹੋਵੇ ਭਾਵੇਂ ਕੋਈ ਬਿਮਾਰ ਹੋਵੇ ਭਾਵੇਂ ਆਪ ਵੀ ਦੁਖੀ ਕਿਉਂ ਨਾ ਹੋਵੇ ਇਹ ਨਹੀਂ ਛੱਡੇਗਾ ਉਸਨੂੰ ਦੋ ਲਫ਼ਜ਼ ਕਹੇ ਉਹਨਾਂ ਨੇ ਸ਼ੂਮੈ ਹੈ ਧਨ ਰਾਖਣ ਕੋ ਦੀਆ ਸ਼ੂਮ ਨੂੰ ਰੱਬ ਨੇ ਧਨ ਵਰਤਣ ਵਾਸਤੇ ਨਹੀਂ ਦਿੱਤਾ ਰੱਖਣ ਵਾਸਤੇ ਦਿੱਤਾ ਹੋਇਆ ਤੂੰ ਇਹਦੀ ਪਹਿਰੇਦਾਰੀ ਕਰ ਉਸ ਦਾ ਧਨ ਇੱਕ ਛੱਪੜ ਦੇ ਗੰਦੇ ਪਾਣੀ ਵਰਗਾ ਹੋ ਗਿਆ ਜਿਹਦੇ ਵਿੱਚ ਜਾਲਾ ਪਿਆ ਹੋਇਆ ਜਿਹਦੇ ਕੋਲੋਂ ਲੰਘਣ ਲੱਗਿਆ ਬਦਬੂ ਆਉਂਦੀ ਏ ਉਹਦੇ ਵਿੱਚ ਉਹ ਦੁਰਗੰਧ ਆ ਰਹੀ ਹੈ ਤੇ ਕਈ ਕਈ ਇਸ ਤਰ੍ਹਾਂ ਦੇ ਲੋਕ ਤੁਸੀਂ ਦੇਖੋਗੇ ਜਿਨ੍ਹਾਂ ਕੋਲ ਧਨ ਜ਼ਿਆਦੇ ਹੈ ਬਹੁਤ ਜ਼ਿਆਦਾ ਧਨ ਏ ਤੇ ਚਿਹਰਾ ਦੇਖੋ ਕਿ ਪਤਾ ਨਹੀਂ ਕੱਲ ਨੂੰ ਉਮਰ ਕੈਦ ਹੋਣ ਵਾਲੀ ਹੈ ਇਤਨਾ ਦੁਖੀ ਚਿਹਰਾ ਧਨ ਵੀ ਇੰਨਾ ਹੈ ਤੇ ਦੁੱਖ ਵੀ ਇੰਨਾ ਹੈ। ਕੀ ਕਾਰਨ? ਉਹ ਧਨ ਖੜਾ ਹੋ ਗਿਆ, ਉਸ ਛੱਪੜ ਦਾ ਪਾਣੀ ਬਣ ਗਿਆ, ਉਹਦੇ ਵਿੱਚ ਜਾਲਾ ਪੈ ਗਿਆ, ਉਹਦੇ ਵਿੱਚ ਉਹ ਦੁਰਗੰਧ ਆ ਰਹੀ ਹੈ। ਹਾਂ, ਗੁਰੂ ਸਾਹਿਬ ਨੇ ਗੱਲ ਜ਼ਰੂਰ ਕਹੀ ਕਿ ਧਨ ਦੇ ਮਾਮਲੇ ਵਿੱਚ ਵੀ ਤੇ ਧਰਮ ਦੇ ਮਾਮਲੇ ਵਿੱਚ ਵੀ ਕਿ ਜੈਸਾ ਬਿਤ ਹੋਏ ਤੈਸੋ ਵਰਤਾ, ਜਿੰਨਾ ਕੁ ਤੈਨੂੰ ਰੱਬ ਨੇ ਦਿੱਤਾ ਉਹਨੂੰ ਵੇਖ ਕੇ ਤੁਰ ਥੋੜਾ ਜਿਹਾ। ਇਹ ਗੱਲ ਠੀਕ ਹੈ ਬਿਲਕੁਲ, ਇਹ ਕੰਜੂਸੀ ਨਹੀਂ, ਇਹ ਸੰਜਮ ਹੈ। ਉਹਨਾਂ ਕੁ ਧਨ ਨੂੰ ਵਰਤ ਜਿੰਨਾ ਕੁ ਤੇਰੀ ਪ੍ਰਾਲਬਦ ਰੱਬ ਨੇ ਦਿੱਤੀ ਹੋਈ, ਪਰ ਇਤਨਾ ਦਿੱਤਾ ਹੋਇਆ ਤੇ ਉਹਦੇ ਉੱਤੇ ਸਰਪ ਬਣ ਕੇ ਬੈਠਾ ਮਨੁੱਖ। ਤੇ ਭਗਤ ਜੀ ਕਹਿੰਦੇ ਨਹੀਂ ਜਾਗੇਗਾ, ਜਦੋਂ ਇਹਨੂੰ ਕੋਈ ਇਸ ਤਰ੍ਹਾਂ ਦੀ ਉਪਦੇਸ਼ ਸੁਣੋਗੇ ਨੀਂਦ ਆ ਜਾਏਗੀ, ਇਹ ਉਬਾਸੀਆਂ ਲੈਣ ਲੱਗ ਜਾਏਗਾ, ਬੇਚੈਨ ਹੋ ਜਾਏਗਾ, ਦੁਖੀ ਹੋ ਜਾਏਗਾ। ਔਰ ਇਹ ਸਤਿਗੁਰਾਂ ਨੇ ਸ਼ਬਦ ਕਹੇ ਕਿ ਸੂਮਹਿ ਧਨ ਰਾਖਣ ਕੋ ਦੀਆ, ਸ਼ਬਦ ਸੱਸਾ ਹੈ ਸੂਮਹਿ। ਇਸ ਸ਼ੂਮ ਨੂੰ ਧਨ ਰੱਖਣ ਵਾਸਤੇ ਦਿੱਤਾ ਹੈ ਮੁਗਧ। ਮੁਗਧ ਦਾ ਅਰਥ ਹੈ ਮੂਰਖਾਂ ਦਾ ਸਭ ਤੋਂ ਵੱਡਾ ਮੂਰਖ। ਮੁਗਧ ਉਹਨੂੰ ਕਹਿੰਦੇ ਨੇ, ਸੌ ਮੂਰਖ ਇਕੱਠਾ ਹੋਵੇ ਇੱਕ ਮੁਗਧ ਬਣਦਾ ਹੈ। ਇਹ ਸ਼ਬਦ ਮੁਗਧ ਗਧੇ ਤੋਂ ਬਣਿਆ ਹੈ। ਮੁਗਧ ਸੌ ਮੂਰਖਾਂ ਨੂੰ ਇਕੱਠਾ ਕਰੀਏ ਇੱਕ ਮੂਰਖ ਬਣ ਇੱਕ ਮੁਗਧ ਬਣਦਾ ਹੈ। ਮੁਗਧ ਕਹੇ ਤੇ ਇਹ ਪਤਾ ਕੀ ਕਹਿੰਦਾ ਉਹਦੇ ਬਾਰੇ? ਮੁਗਧ ਕਹੇ ਧਨ ਮੇਰਾ, ਇਹ ਸਾਰਾ ਧਨ ਮੇਰਾ ਹੈ। ਤੇ ਕਬੀਰ ਜੀ ਕਹਿੰਦੇ ਨੇ ਇਹ ਨਹੀਂ ਮੰਨੇਗਾ, ਇਹਨੂੰ ਜੋ ਮਰਜ਼ੀ ਕਹਿ ਲੋ, ਜਮ ਕਾ ਡੰਡ ਮੂੰਡ ਮੈਂ ਲਾਗੈ, ਜਦੋਂ ਮੌਤ ਦਾ ਡੰਡਾ ਇਹਦੇ ਸਿਰ ਵਿੱਚ ਵੱਜਾ, ਖਿੰਨ ਮੈਂ ਕਰੈ ਨਵੇਰਾ। ਇਹ ਫੈਸਲਾ ਉਹਨੇ ਇੱਕੋ ਖਿਣ ਵਿੱਚ ਹੀ ਕਰ ਦੇਣਾ ਵੀ ਕਿਸ ਦਾ ਹੈ। ਪ੍ਰਭ ਉਸ ਤੇ ਡਾਰ ਅਬਰ ਕੋ ਦੇਣੀ, ਇਹ ਕਿਸੇ ਦੀ ਨਹੀਂ ਹੈ, ਸਾਡੇ ਤੋਂ ਪਹਿਲਾਂ ਬੜਿਆਂ ਦੀ ਰਹੀ ਹੈ। ਆਹ ਜਿਹੜਾ ਜੋ ਕੋਈ ਸਾਡੇ ਕੋਲ ਹੈ ਨਾ ਹੁਣ, ਸਾਡੇ ਤੋਂ ਪਹਿਲਾਂ ਸੈਂਕੜੇ ਸਾਡੇ ਤੋਂ ਪਹਿਲਾਂ ਲੋਕ ਲੰਘ ਚੁੱਕੇ ਨੇ, ਸਾਰਾ ਕੁਝ ਉਹਨਾਂ ਕੋਲ ਸੀ, ਉਹ ਇਹਦੇ ਮਾਲਕ ਸਨ, ਇਹਦੇ ਬਣੇ ਹੋਏ ਸਨ। ਔਰ ਜਿਵੇਂ ਅਸੀਂ ਅੱਜ ਇਹਦੇ ਕੋਲ ਬੈਠੇ ਹੋਏ ਹਾਂ, ਆ ਜਿੰਨਾ ਵੀ ਅਡੰਬਰ ਹੈ, ਜਿੰਨਾ ਦਿਸ ਰਿਹਾ ਹੈ, ਜਦੋਂ ਇਸ ਤਰ੍ਹਾਂ ਦੀ ਵਿਚਾਰ ਚੱਲੇਗੀ, ਉਹਦੇ ਅਰਥ ਇਹ ਨਾ ਸਮਝਣਾ ਵੀ ਇਹ ਕੋਈ ਸੰਸਾਰ ਦੇ ਵਿਰੋਧ ਵਿੱਚ ਕਿਸੇ ਸੰਨਿਆਸ ਦੀ ਵਿਆਖਿਆ ਕੀਤੀ ਜਾ ਰਹੀ ਹੈ, ਜਾਂ ਸੰਸਾਰ ਛੱਡ ਦਿਓ, ਕੰਮ ਛੱਡ ਦਿਓ, ਧਨ ਦੀ ਲੋੜ ਨਹੀਂ, ਇਹਦੇ ਅਰਥ ਇਹ ਨਹੀਂ ਹੁੰਦੇ। ਇਹਦਾ ਅਰਥ ਸਿਰਫ ਇਹ ਹੈ ਕਿ ਸਮੇਂ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ ਤੇ ਸਮੇਂ ਨੇ ਇਹ ਸਾਰਾ ਕੁਝ ਤੇਰੇ ਤੋਂ ਖੋਹ ਲੈਣਾ। ਇਸ ਗੱਲ ਨੂੰ ਯਾਦ ਰੱਖ ਹਮੇਸ਼ਾ, ਤਾਂ ਕਿ ਹੰਕਾਰ ਨਾ ਵਧੇ, ਤਾਂ ਕਿ ਜਿਉਣ ਦੀ ਜਾਚ ਆਵੇ। ਇਸ ਲਈ ਤਜਰਬੇਕਾਰਾਂ ਦਾ ਇਹ ਬਿਆਨ ਹੈ, ਉਨ੍ਹਾਂ ਦਾ ਵਚਨ ਹੈ, ਜਿਉਣ ਦੀ ਜਾਚ ਹੀ ਉਨ੍ਹਾਂ ਨੂੰ ਆਉਂਦੀ ਜਿਨ੍ਹਾਂ ਨੂੰ ਮੌਤ ਚੇਤੇ ਰਹਿੰਦੀ ਹੈ, ਜਿਉਣ ਦੀ ਜਾਚ ਹੀ ਉਨ੍ਹਾਂ ਲੋਕਾਂ ਕੋਲ ਹੁੰਦੀ ਹੈ, ਕਿਉਂਕਿ ਉਹ ਜਾਗਦੇ ਰਹਿੰਦੇ ਨੇ, ਉਹ ਜੀਵਨ ਨੂੰ ਸਹੀ ਢੰਗ ਨਾਲ ਜਿਉਂਦੇ ਨੇ। ਪਰ ਅੱਜ ਦੇ ਮਨੁੱਖ ਨੇ ਤਾਂ ਯਤਨ ਕੀਤੇ ਨੇ ਮੌਤ ਭੁੱਲ ਜਾਏ ਕਿਸੇ ਤਰ੍ਹਾਂ, ਜਿਤਨੇ ਸਾਧਨ ਨੇ ਸਾਰੇ ਇਹਨੂੰ ਭੁਲਾਉਣ ਦੇ ਨੇ। ਔਰ ਫਿਰ ਮੈਂ ਬੇਨਤੀ ਕਰਾਂ, ਮੌਤ ਨੂੰ ਯਾਦ ਕਰਾਉਣ ਦਾ ਮਤਲਬ ਗੁਰੂ ਸਾਹਿਬ ਦਾ ਬੰਦੇ ਨੂੰ ਡਰਾ ਕੇ ਤੇ ਬਿਲਕੁਲ ਦੁਖੀ ਕਰਨਾ ਨਹੀਂ ਹੁੰਦਾ। ਇਹ ਮਤ ਸਮਝਣਾ ਕਦੀ ਵੀ, ਗੁਰਬਾਣੀ ਵਿੱਚ ਮੌਤ ਨਾਲ ਸੰਬੰਧਿਤ ਸ਼ਬਦ ਆਉਣ, ਉਹਦੇ ਅਰਥ ਇਹ ਨਹੀਂ ਹੁੰਦੇ ਕਿ ਮੌਤ ਦੇ ਸ਼ਬਦ ਸੁਣਾਓ, ਮਾਇਆ ਝੂਠੀ ਹੈ, ਤੁਸੀਂ ਮਾਇਆ ਦਾਨ ਕਰੋ, ਇਹ ਅਰਥ ਨਹੀਂ ਹੁੰਦੇ ਇਸ ਦੇ। ਸੰਸਾਰ ਝੂਠਾ ਹੈ, ਕਾਰੋਬਾਰਾਂ ਵਿੱਚ ਕੀ ਪਿਆ ਹੈ, ਇਹ ਸਾਰਾ ਅਡੰਬਰ ਹੈ, ਇਸ ਤਰ੍ਹਾਂ ਨਹੀਂ ਕਹਿੰਦੇ ਗੁਰੂ ਸਾਹਿਬ। ਮੌਤ ਦਾ ਡਰ ਸਿਰਫ ਤਾਂ ਦਿੱਤਾ ਜਾਂਦਾ ਹੈ, ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਜਿਵੇਂ ਇੱਕ ਬੱਚਾ ਮਾਂ ਕੋਲੋਂ ਦੌੜ ਜਾਂਦਾ ਬਾਹਰ ਸੜਕ ਤੇ ਖੇਡਦਾ, ਦੂਰ ਦੌੜ ਜਾਂਦਾ, ਮਾਂ ਉਸ ਨੂੰ ਫੜਦੀ ਹੈ, ਪਕੜ ਵਿੱਚ ਨਹੀਂ ਆਉਂਦਾ, ਪਰ ਮਾਂ ਨੂੰ ਖਤਰਾ ਹੈ, ਇਹ ਜਿਹੜੇ ਰੋਡ ਤੇ ਖੇਡ ਰਿਹਾ ਇੱਥੇ ਟ੍ਰੈਫਿਕ ਬੜੀ ਹੈ, ਇਹ ਬੜਾ ਵੱਡਾ ਖਤਰਾ ਹੈ, ਪਰ ਉਹ ਹੱਥ ਵਿੱਚ ਨਹੀਂ ਆ ਰਿਹਾ, ਉਹ ਹੋਰ ਅੱਗੇ ਚਲਾ ਜਾਂਦਾ ਜਿੱਥੋਂ ਤੱਕ ਜਾਂਦੀ। ਔਰ ਮਾਂ ਵਿੱਚ ਭੱਜ ਕੇ ਦੌੜਨ ਦੀ ਨਾ ਸ਼ਕਤੀ ਹੈ, ਨਾ ਭੱਜ ਸਕਦੀ ਹੈ, ਨਾ ਸਮਾਜ ਵਿੱਚ ਚੰਗਾ ਲੱਗਦਾ ਹੈ, ਇਸ ਲਈ ਉਸ ਨੂੰ ਆਪਣੇ ਕੋਲ ਲਿਆਉਣ ਦਾ ਇੱਕ ਤਰੀਕਾ ਵਰਤਦੀ ਹੈ। ਗੁਰੂ ਯਾਨੀ ਕਿ ਮਾਂ ਉਹ ਇੱਕ ਤਰੀਕਾ ਵਰਤਦੀ ਹੈ, ਕਿਹੜਾ? ਉਹਨੂੰ ਕਿਸੇ ਜਾਨਵਰ ਤੋਂ ਡਰਾਉਂਦੀ ਹੈ ਕਿ ਜਿੱਧਰ ਤੂੰ ਖੜਾ ਇਹਦੇ ਪਿੱਛੇ ਕੋਈ ਸੱਪ ਹੈ, ਇਹਦੇ ਪਿੱਛੇ ਕੋਈ ਬੜਾ ਵੱਡਾ ਖੂੰਖਾਰ ਜਾਨਵਰ ਬੈਠਾ ਹੈ, ਉਹ ਤੈਨੂੰ ਫੜ ਲਏਗਾ। ਆਮ ਤੌਰ ਤੇ ਪੁਰਾਣੇ ਸਮੇਂ ਵਿੱਚ ਵਡੇਰੀਆਂ ਮਾਵਾਂ ਬਿੱਲੇ ਤੋਂ ਡਰਾਉਂਦੀਆਂ ਸਨ ਮਨੁੱਖ ਨੂੰ, ਔਰ ਆ ਜਿਹੜੇ ਲੋਕ ਹੁਣ ਕਿਸੇ ਤੋਂ ਕਾਬੂ ਨਹੀਂ ਆ ਰਹੇ, ਇਹ ਸਰਦਾਰ ਹਰੀ ਸਿੰਘ ਨਲਵਾ ਜਦੋਂ ਇਹਨੇ ਜਮਰੌਤ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਦੇ ਅੰਦਰ, ਉਸ ਵਕਤ ਉਥੇ ਐਸਾ ਸਬਕ ਸਿਖਾਇਆ ਸੀ ਹਰੀ ਸਿੰਘ ਨਲਵੇ ਨੇ ਉਥੋਂ ਦੇ ਵਿਗੜੇ ਹੋਏ ਲੋਕਾਂ ਨੂੰ ਕਿ ਜਦੋਂ ਉਨ੍ਹਾਂ ਦੇ ਘਰ ਵਿਚ ਰਾਤ ਨੂੰ ਕੋਈ ਬੱਚਾ ਰੋਂਦਾ ਸੀ ਨਾ ਤੇ ਮਾਂ ਇਹ ਨਹੀਂ ਸੀ ਕਹਿੰਦੀ ਕੋਈ ਖੁੰਖਾਰ ਜਾਨਵਰ ਆ ਗਿਆ, ਕੋਈ ਸ਼ੇਰ ਆ ਗਿਆ, ਤੂੰ ਸੌ ਜਾ। ਉਹ ਮਾਂ ਇਹ ਕਹਿੰਦੀ ਸੀ ਚੁੱਪ ਕਰਕੇ ਸੌ ਜਾ, ਹਰੀਆ ਰਾਂਗਲਾ ਤੁਰਿਆ ਹੁੰਦਾ ਹੈ। ਹਰੀਆ ਰਾਂਗਲਾ ਦਾ ਮਤਲਬ ਇੰਨਾ ਡਰ ਸੀ ਕਿ ਜਿਸ ਥਾਂ ਤੇ ਹਰੀ ਸਿੰਘ ਨਲਵੇ ਦਾ ਨਾਮ ਲਿਆ ਜਾਂਦਾ ਸੀ ਉਥੇ ਰੋਂਦਾ ਹੋਇਆ ਬੱਚਾ ਵੀ ਚੁੱਪ ਕਰ ਜਾਂਦਾ ਸੀ। ਹੋਰ ਤਾਂ ਕਿਸੇ ਨੇ ਬੋਲਣਾ ਕੀ ਹੈ। ਇਸ ਗੁਰੂ ਨੇ ਖਾਲਸੇ ਨੂੰ ਇੰਨੀ ਇੰਨੀ ਸ਼ਕਤੀ ਬਖਸ਼ੀ ਰੱਖੀ ਹੈ, ਇੰਨੀ ਇੰਨੀ ਤਾਕਤ, ਪਰ ਉਨ੍ਹਾਂ ਦੇ ਕਰੈਕਟਰ ਕਦੀ ਪੜ੍ਹ ਕੇ ਵੇਖਣਾ, ਉਨ੍ਹਾਂ ਦੇ ਜੀਵਨ ਕਦੀ ਪੜ੍ਹ ਕੇ ਵੇਖਣਾ। ਹਾਂ, ਹੈ ਤਾਂ ਇਹ ਗੁਰੂ ਦੀ ਕਿਰਪਾ, ਜਦੋਂ ਇਹ ਸੱਜਣ ਨੂੰ ਫੜਨ ਦਾ ਕੋਈ ਚਾਰਾ ਤੇ ਕਮਜ਼ੋਰ ਕਰਨ ਦਾ ਕੋਈ ਤਰੀਕਾ ਕਾਮਯਾਬ ਨਾ ਹੋਇਆ ਤੇ ਫਿਰ ਸਰਕਾਰ ਨੇ ਇੱਕ ਬੀਬੀ ਨੂੰ ਭੇਜਿਆ ਨੌਜਵਾਨ ਨੂੰ, ਬਸ ਇੱਕੋ ਹੀ ਰਸਤਾ ਰਹਿ ਗਿਆ ਹੈ। ਉਹਨੇ ਜਾ ਕੇ ਆਪਣੀ ਇੱਛਾ ਜ਼ਾਹਿਰ ਕੀਤੀ। ਸਰਦਾਰ ਹਰੀ ਸਿੰਘ ਨਲਵੇ ਹੋਰੀ ਨਿਤਨੇਮ ਕਰ ਰਹੇ ਸਨ, ਪਹਿਰੇਦਾਰ ਨੇ ਦੱਸਿਆ ਕੋਈ ਮਿਲਣ ਆਇਆ ਹੈ। ਉਹਨੇ ਜਾ ਕੇ ਹਰੀ ਸਿੰਘ ਨਲਵੇ ਹੋਰੀ ਬਾਹਰ ਆ ਗਏ। ਉਹ ਪਠਾਨ ਬੀਬੀ ਜਦੋਂ ਮਿਲੀ, ਗੱਲਬਾਤ ਕੀਤੀ ਤੇ ਉਹਨੇ ਸ਼ਬਦਾਂ ਦੇ ਵਿੱਚ ਇੱਕ ਗੱਲ ਕਹੀ, ਤੁਹਾਡੇ ਤੇ ਰੱਬ ਨੇ ਬੜੀ ਕਿਰਪਾ ਕੀਤੀ ਏ, ਤੁਹਾਡਾ ਚਿਹਰਾ ਮੋਹਰਾ ਇੰਨਾ ਕੁਦਰਤ ਨੇ ਪ੍ਰਭਾਵਸ਼ਾਲੀ ਬਣਾਇਆ। ਤੇ ਹਰੀ ਸਿੰਘ ਨਲਵੇ ਨੇ ਕਿਹਾ, ਦੱਸ ਤੂੰ ਕੀ ਕਹਿਣਾ ਚਾਹੁੰਦੀ। ਫਿਰ ਉਹਨੇ ਇੱਕ ਹੋਰ ਗੱਲ ਕਹੀ ਕਿ ਮੈਂ ਸੁਣਿਆ ਜਿਹੜਾ ਤੁਹਾਡੇ ਗੁਰੂ ਕੋਲ ਤੇ ਤੁਹਾਡੇ ਕੋਲ ਆਉਂਦਾ ਕਦੀ ਖਾਲੀ ਵਾਪਸ ਨਹੀਂ ਜਾਂਦਾ। ਕਹਿਣ ਲੱਗੇ, ਬਿਲਕੁਲ ਠੀਕ ਹੈ, ਜਿੰਨਾ ਕੁ ਰੱਬ ਨੇ ਸਾਨੂੰ ਦਿੱਤਾ ਅਸੀਂ ਦੇਣ ਤੋਂ ਸੰਕੋਚ ਨਹੀਂ ਕਰਾਂਗੇ, ਦੱਸ ਤੂੰ ਕੀ ਚਾਹੁੰਦੀ ਏ। ਤੇ ਉਸ ਬੀਬੀ ਨੇ ਕਿਹਾ, ਇੱਕ ਤੁਹਾਡੇ ਵਰਗਾ ਪੁੱਤਰ ਮੈਨੂੰ ਚਾਹੀਦਾ ਹੈ। ਇਹ ਭਾਸ਼ਾ ਵਰਤੀ ਉਸਨੇ। ਤੇ ਤੁਹਾਡਾ ਇਹ ਬਿਰ ਦੇ ਤੁਸੀਂ ਕਿਸੇ ਨੂੰ ਖਾਲੀ ਵਾਪਸ ਨਹੀਂ ਭੇਜਦੇ। ਹਰੀ ਸਿੰਘ ਨਲਵੇ ਹੋਰਾਂ ਨੇ ਕਿਹਾ, ਠੀਕ ਏ, ਬਿਲਕੁਲ ਠੀਕ ਏ, ਖਾਲੀ ਨਹੀਂ ਭੇਜਾਂਗੇ, ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਹੈ, ਤੂੰ ਮੈਨੂੰ ਹੀ ਪੁੱਤਰ ਕਹਿ ਲੈ, ਮੈਂ ਹੀ ਤੇਰਾ ਪੁੱਤਰ ਹਾਂ। ਕਦੀ ਧਿਆਨ ਦੇਣਾ, ਉਹ ਲੋਕ ਕਿਹੜੀ ਦੁਨੀਆਂ ਵਿਚ ਜਿਉਂਦੇ ਹੋਣਗੇ। ਅੱਜ ਅਸੀਂ ਸਭਿਆਚਾਰ ਕਿਨੂੰ ਕਹਿ ਰਹੇ ਹਾਂ, ਜਿੰਨੀ ਅਸ਼ਲੀਲਤਾ ਪੰਜਾਬ ਵਿਚ ਇਕੱਠੀ ਕਰਕੇ ਪੰਜਾਬ ਦੇ ਸਭਿਆਚਾਰ ਨੂੰ ਬਰਬਾਦ ਕਰਨ ਵਾਲੇ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਲੋਕ ਇਹਨੂੰ ਸਭਿਆਚਾਰ ਕਹਿ ਰਹੇ ਨੇ, ਜਿਨ੍ਹਾਂ ਨੇ ਪੰਜਾਬ ਦੀ ਹਿਆ ਨੂੰ ਟੰਗ ਕੇ ਰੱਖ ਦਿੱਤਾ ਬਾਹਰ ਦੁਨੀਆਂ ਦੇ ਸਾਹਮਣੇ, ਜਿਨ੍ਹਾਂ ਨੇ ਪੰਜਾਬ ਦੇ ਸੁਨਹਿਰੀ ਸਭਿਆਚਾਰ ਨੂੰ ਮਿੱਟੀ ਵਿਚ ਰੋਲ ਕੇ ਰੱਖ ਦਿੱਤਾ ਹੈ। ਤੇ ਅਸੀਂ ਵੀ ਜਦੋਂ ਆਉਂਦੇ ਨੇ ਉਹਨਾਂ ਦੀਆਂ ਜੇਬਾਂ ਭਰ ਦਿੰਦੇ ਹਾਂ, ਇਹ ਸਾਡੀ ਵੀ ਮੂਰਖਤਾ ਹੈ, ਕਿਉਂਕਿ ਅਸੀਂ ਪਾਲਿਆ ਨਾ ਉਹਨਾਂ ਨੂੰ, ਕਲਾ ਹੈ ਉਹਨਾਂ ਕੋਲ, ਇਹਦੇ ਵਿਚ ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਨੂੰ ਸਮਝਾ ਕਿਉਂ ਨਹੀਂ ਸਕੇ ਵੀ ਤੁਸੀਂ ਇਸ ਕਲਾ ਨਾਲ ਕਰ ਕੀ ਰਹੇ ਹੋ। ਇਸ ਕਲਾ ਦੇ ਇਹ ਅਰਥ ਨੇ ਕਿ ਬੇਹਤਾਸ਼ਾ ਧਨ ਇਕੱਠਾ ਕਰਕੇ ਉਹਦੇ ਨਾਲ ਐਯਾਸ਼ੀ ਕਰਨੀ, ਬੜੀਆਂ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਪੀਣੀਆਂ, ਮਹਿੰਗੇ ਨਸ਼ੇ ਖਾਣੇ, ਵੱਡੀਆਂ ਕੋਠੀਆਂ ਵਿਚ ਰਹਿਣਾ ਤੇ ਗੱਡੀਆਂ ਵਿਚ ਘੁੰਮਣਾ, ਇਹੀ ਹੈ ਤੁਹਾਡੀ ਕਲਾਕਾਰੀ। ਸਿਰਫ ਇਹਨੂੰ ਕਲਾਕਾਰੀ ਕਹਿੰਦੇ ਨੇ। ਕਲਾਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਏ ਸਮਾਜ ਦੇ ਵਿਚ, ਉਹਨੇ ਉਸਨੂੰ ਨਵੀਂ ਸੇਧ ਦੇਣੀ ਹੁੰਦੀ ਹੈ, ਨਵੇਂ ਰਾਹ ਦੇਣੇ ਹੁੰਦੇ ਨੇ ਆਪਣੇ ਗੀਤ ਦੇ ਰਾਹੀਂ। ਪਰ ਉਹ ਲੋਕ ਮਾਇਆ ਦਾ ਸਾਧਨ, ਔਰ ਅਸੀਂ ਉਨ੍ਹਾਂ ਨੂੰ ਦੇ ਰਹੇ ਹਾਂ ਕਿਉਂਕਿ ਅਸੀਂ ਆਪਣੇ ਰਸਾਂ ਵਿਚ ਡੁੱਬੇ ਹੋਏ ਹਾਂ। ਇਸ ਲਈ ਗੁਰੂ ਕੇ ਸਵਾਰਿਓ ਬੇਨਤੀ ਕਰਾਂ, ਉਸ ਗੁਰੂ ਕੇ ਸਿੱਖ ਨੇ ਇੱਕ ਗੱਲ ਕਹੀ ਤੇ ਉਸ ਬੀਬੀ ਨੇ ਜਾ ਕੇ ਜਿਹੜੀ ਏਜੰਸੀ ਨੇ ਉਹਨੂੰ ਭੇਜਿਆ ਸੀ ਵੀ ਤੂੰ ਹੁਣ ਇਹਨੂੰ ਇਸ ਢੰਗ ਨਾਲ, ਇਹ ਹੋਰ ਕੋਈ ਰਸਤੇ ਨਾਲ ਹਰੀ ਸਿੰਘ ਨਲਵਾ ਸਾਡੇ ਕਾਬੂ ਨਹੀਂ ਆ ਰਿਹਾ। ਉਹ ਵਾਪਸ ਗਈ, ਕਿਸੇ ਏਜੰਸੀ ਦੀ ਹੋਵੇਗੀ, ਉਹਨੇ ਵਾਪਸ ਜਾ ਕੇ ਜਵਾਬ ਦਿੱਤਾ, ਹੁਣ ਵੀ ਲੋਕ ਕੰਮ ਕਰਦੇ ਨੇ, ਤੁਹਾਡੇ ਵਿਚ ਵੀ ਹੁੰਦੇ ਨੇ, ਸਾਰਿਆਂ ਥਾਵਾਂ ਤੇ ਨੇ, ਉਹਨਾਂ ਦੀ ਨੌਕਰੀ ਹੈ, ਡਿਊਟੀ ਹੈ, ਉਹ ਵੀ ਕਰਦੇ ਸੀ। ਉਹਨੇ ਜਾ ਕੇ ਰਿਪੋਰਟ ਦਿੱਤੀ, ਇਹਨਾਂ ਲੋਕਾਂ ਨੂੰ ਤੁਸੀਂ ਨਹੀਂ ਹਰਾ ਸਕਦੇ, ਨਹੀਂ ਖਤਮ ਕਰ ਸਕਦੇ, ਪਰ ਜਦੋਂ ਉਹ ਜਿਹੜਾ ਖਿਆਲ ਸੀ ਉਹ ਅਸੀਂ ਛੱਡ ਦਿੱਤਾ ਉਦੋਂ ਸਭ ਕੁਝ ਹੋਇਆ। ਫਿਰ ਮੈਂ ਪਹਿਲਾਂ ਕਹਿ ਚੁੱਕਾ ਵੀ ਇਹ ਬੰਦੇ ਦੀ ਸਮਝ ਤੇ ਆਧਾਰਿਤ ਨਹੀਂ, ਇਹ ਸਤਿਗੁਰੂ ਕਿਰਪਾ ਕਰਨ ਤੇ ਮਤ ਦੇਣ ਤਾਂ ਮਨੁੱਖ ਇਸ ਤਰ੍ਹਾਂ ਜਿਉਂ ਸਕਦਾ ਹੈ। ਮੈਂ ਆਪਣੇ ਰਸਤੇ ਤੋਂ ਥੋੜਾ ਜਿਹਾ ਪਾਸੇ ਚਲਾ ਗਿਆ ਸੀ। ਅੱਜ ਦਾ ਜਿਹੜਾ ਸ਼ਬਦ ਹੈ ਕਿ ਸਤਿਗੁਰੂ ਕਹਿ ਰਹੇ ਨੇ ਕਿ ਜੀਵਨ ਦੇ ਵਿੱਚ ਜਿਹੜਾ ਸ਼ੂਮ ਹੈ, ਸ਼ੂਮੈ ਧਮਰ ਧਨ ਰਾਖਣ ਕੋ ਦੀਆ, ਮੁਗਦ ਕਹੇ ਧਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨਮੈ ਕਰੈ ਨੁਬੇਰਾ। ਤੇ ਮਾਂ ਤੇ ਗੁਰੂ ਇੱਕੋ ਚੀਜ਼ ਨੇ, ਇਸ ਲਈ ਗੁਰੂ ਨੂੰ ਕਿਹਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਮੈਂ ਉਸ ਬੱਚੇ ਦੀ ਗੱਲ ਕਰ ਰਿਹਾ ਸਾਂ ਜਿਹੜਾ ਮਾਂ ਤੋਂ ਦੂਰ ਚਲਾ ਗਿਆ ਤੇ ਮਾਂ ਨੇ ਫਿਰ ਡਰ ਵਰਤਣ ਵਾਸਤੇ ਇੱਕ ਤਰੀਕਾ ਵਰਤਿਆ। ਉਹਨੇ ਸ਼ਬਦ ਕਹੇ ਕਿ ਜਿੱਥੇ ਤੂੰ ਜਾ ਰਿਹਾ ਇਧਰ ਬੜਾ ਖਤਰਾ ਹੈ, ਇਥੋਂ ਤੈਨੂੰ ਕੋਈ ਪਕੜ ਕੇ ਲੈ ਜਾਏਗਾ, ਕੋਈ ਜਾਨਵਰ ਤੈਨੂੰ ਖਾ ਜਾਏਗਾ। ਤੇ ਉਹ ਬੱਚਾ ਜਦੋਂ ਡਰ ਗਿਆ ਤੇ ਭੈ ਭੀ ਧੋ ਕੇ ਫਿਰ ਆਪਣੀ ਮਾਂ ਕੋਲ ਵਾਪਸ ਆ ਗਿਆ। ਇਸ ਤਰ੍ਹਾਂ ਗੁਰਬਾਣੀ ਵਿਚ ਜਿਹੜੇ ਮੌਤ ਨਾਲ ਸੰਬੰਧਿਤ ਸ਼ਬਦ ਆਉਂਦੇ ਨੇ ਉਹਦਾ ਮਤਲਬ ਮਨੁੱਖ ਨੂੰ ਡਰਾਉਣਾ ਤੇ ਕਮਜ਼ੋਰ ਕਰਨਾ ਨਹੀਂ ਹੈ, ਡਰਾਉਣਾ ਤੇ ਕਮਜ਼ੋਰ ਕਰਨਾ ਨਹੀਂ। ਉਹਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਜਦੋਂ ਸਿੱਖ ਗੁਰੂ ਕੋਲੋਂ ਦੂਰ ਦੌੜ ਜਾਂਦਾ ਹੈ, ਦੂਰ ਚਲਾ ਜਾਂਦਾ ਹੈ, ਤੇ ਉਹਨੂੰ ਵਾਪਸ ਬੁਲਾਉਣ ਦਾ ਇਹ ਤਰੀਕਾ ਹੁੰਦਾ ਵੀ ਜਿੱਥੇ ਤੂੰ ਸੱਜਣਾ ਤੁਰਨਾ ਪਿਆ ਮੌਤ ਤੇਰੇ ਬਿਲਕੁਲ ਨਾਲ ਨਾਲ ਖੜੀ ਹੈ, ਜਿੱਧਰ ਤੂੰ ਜਾ ਰਿਹਾ ਰਸਤੇ ਬੜੇ ਖਤਰਨਾਕ ਨੇ, ਇਨ੍ਹਾਂ ਰਸਤਿਆਂ ਦੇ ਉੱਤੇ ਤੈਨੂੰ ਬੜਾ ਵੱਡਾ ਖਤਰਾ ਹੈ, ਤੂੰ ਵਾਪਸ ਆ ਜਾ ਮੇਰੇ ਕੋਲ, ਆ ਤੈਨੂੰ ਮੈਂ ਜ਼ਿੰਦਗੀ ਦਾ ਰਾਹ ਦੱਸਾਂ। ਅੱਜ ਦੇ ਸ਼ਬਦ ਵਿਚ ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਤੇ ਕਬੀਰ ਜੀ ਦਾ ਸਲੋਕ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ, ਉਹ ਕਹਿੰਦੇ ਨੇ ਬਣੇ ਕਿ ਧਰਮ ਦਾ ਰਸਤਾ ਬੜਾ ਹੀ ਸੂਖਸ਼ਮ ਹੈ, ਸਾਡਾ ਜੀਵਨ ਬਹੁਤ ਅਸਥੂਲ ਹੈ, ਮੋਟਾ ਹੈ, ਸੰਪਰਕ ਕਿਵੇਂ ਹੋਵੇ, ਵਿਚੋਂ ਲੰਘੇ ਕਿਵੇਂ ਜੀਵਨ। ਕਬੀਰ ਮੁਕਤ ਦੁਆਰਾ ਸੰਕੁਰਾ, ਸੰਕੁਰਾ ਦਾ ਅਰਥ ਹੈ ਸੂਖਸ਼ਮ, ਬਾਰੀਕ, ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹੋ, ਮਨ ਹਾਥੀ ਵਰਗਾ ਹੈ, ਨਿਕਸ਼ਿਓ ਕਿਉਂ ਕਰ ਜਾਏ, ਉਹਦੇ ਵਿਚੋਂ ਪਾਰ ਕਿਵੇਂ ਹੋਈਏ, ਲੰਘੀਏ ਕਿਵੇਂ ਗੁਰੂ ਦੇ ਦਰਵਾਜੇ ਵਿਚੋਂ। ਉਹ ਰਸਤਾ ਹੋਰ ਤਰ੍ਹਾਂ ਦਾ, ਸਾਡੀ ਸੁਰਤ ਹੋਰ ਤਰ੍ਹਾਂ ਦੀ, ਸਾਡਾ ਧਿਆਨ ਹੋਰ ਤਰ੍ਹਾਂ ਦਾ ਹੈ, ਉਹਦੇ ਨਾਲ ਸਾਡਾ ਸੰਪਰਕ ਨਹੀਂ ਬਣਦਾ, ਉਹਦੇ ਵਿਚੋਂ ਅਸੀਂ ਲੰਘ ਨਹੀਂ ਸਕਦੇ। ਹੋਰ ਉਦਾਹਰਨ ਦਿੱਤਾ ਭਗਤ ਜੀ ਨੇ, ਉਹ ਕਹਿੰਦੇ ਨੇ ਹਰ ਹੈ ਖਾਂਡ ਰੇਤ ਮੈਂ ਬਿਖਰੀ। ਪਰਮਾਤਮਾ ਧਰਮ ਇਸ ਤਰ੍ਹਾਂ ਹੈ ਜਿਵੇਂ ਰੇਤ ਦੇ ਟਿੱਬੇ ਦੇ ਵਿਚ ਖੰਡ ਡੁੱਲ ਜਾਏ, ਖੰਡ ਖਿਲਰ ਜਾਏ, ਹਾਥੀ ਚੁਣੀ ਨਾ ਜਾਏ ਤੇ ਹੱਥਾਂ ਨਾਲ ਉਹ ਦਾਣੇ ਨਹੀਂ ਚੁਗੇ ਜਾ ਸਕਦੇ, ਫਿਰ ਉਹਨਾਂ ਨੂੰ ਕਿਵੇਂ ਚੁਣਿਆ ਜਾ ਸਕਦਾ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਂਟੀ ਕੀਂਟੀ ਹੋਏ ਸੋ ਖਾਏ। ਕੀੜੀ ਬਣ ਕੇ ਖਾਧਾ ਜਾ ਸਕਦਾ ਛੋਟੇ ਹੋ, ਕੀੜੀ ਬਣਨ ਦਾ ਮਤਲਬ ਹੰਕਾਰ ਨੂੰ ਘੱਟ ਕਰਕੇ ਧਰਮ ਨੂੰ ਵੇਖਿਆ ਜਾ ਸਕਦਾ ਹੈ। ਗੁਰੂ ਦੀ ਗੱਲ ਤਾਂ ਸਮਝੀ ਜਾ ਸਕਦੀ ਹੈ ਜੇ ਬੰਦਾ ਬਿਲਕੁਲ ਛੋਟਾ ਹੋ ਜਾਏ, ਬਰੀਕ ਹੋ ਜਾਏ, ਇਸ ਮੋਟੀ ਮਤ ਦੇ ਨਾਲ, ਵੱਡੇ ਸਾਰੇ ਹੰਕਾਰ ਦੇ ਨਾਲ, ਵੱਡੇ ਸਾਰੇ ਗਿਆਨ ਦੇ ਨਾਲ ਗੁਰੂ ਦੀ ਗੱਲ ਸਮਝ ਵਿਚ ਨਹੀਂ ਆਏਗੀ, ਪਕੜ ਵਿਚ ਨਹੀਂ ਆਏਗੀ, ਇਹ ਸਮਝਣ ਤੋਂ ਪਰੇ ਚਲੀ ਜਾਏਗੀ। ਕਹਿਣ ਦਾ ਭਾਵ ਹੈ ਕਿ ਸਰੀਰ ਰੂਪੀ ਰੇਤ ਦਾ ਇੱਕ ਟਿੱਲਾ ਹੈ, ਇਹ ਹੋਰ ਕੋਈ ਰੇਤ ਨਹੀਂ ਦੱਸੀ। ਜਦੋਂ ਇਹ ਕਬੀਰ ਜੀ ਨੇ ਬਚਨ ਕਿਹਾ ਕਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਪਰਮਾਤਮਾ ਦਾ ਨਾਮ ਤੇਰੇ ਸਰੀਰ ਰੂਪੀ ਰੇਤ ਦੇ ਵਿਚ ਬਿਖਰਿਆ ਹੋਇਆ, ਖਿਲਰਿਆ ਪਿਆ। ਔਰ ਤੁਸੀਂ ਵੇਖੋਗੇ ਗੁਰਬਾਣੀ ਵਿਚ ਕਈ ਥਾਈ ਇਸ ਸਰੀਰ ਨੂੰ ਰੇਤ ਦੀ ਕੰਧ ਦੱਸਿਆ, ਕਿਉਂਕਿ ਇਹਦਾ ਪਤਾ ਨਹੀਂ ਕਦੋਂ ਡਿੱਗ ਜਾਏ, ਕਦੋਂ ਢਹਿ ਜਾਏ। ਬਾਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ, ਗੁਰੂ ਤੇਗ ਬਹਾਦਰ ਸਾਹਿਬ, ਬਾਰੂ ਦਾ ਅਰਥ ਹੈ ਰੇਤ। ਇਹ ਸਰੀਰ ਹੈ ਤਾਂ ਰੇਤ ਦਾ, ਪਰ ਇਸ ਰੇਤ ਦੇ ਅੰਦਰ ਪਰਮਾਤਮਾ ਨੇ ਆਪਣੇ ਨਾਮ ਦੀ ਖੰਡ ਖਿਲਾਰ ਦਿੱਤੀ ਹੈ, ਹੱਥਾਂ ਨਾਲ ਨਹੀਂ ਚੁਣੀ ਜਾਏਗੀ। ਇਹ ਚੁਣਨਾ ਹੀ ਜੀਵਨ ਦਾ ਪ੍ਰਯੋਜਨ ਹੈ, ਕੇਵਲ ਇੱਥੇ ਕਣਕ ਮੁਕਾਉਣ ਵਾਸਤੇ ਅਸੀਂ ਨਹੀਂ ਆਏ। ਇਸ ਸਰੀਰ ਦੇ ਵਿੱਚੋਂ ਉਸ ਚੇਤਨਾ ਨੂੰ ਚੁਣ ਲੈਣਾ ਜੋ ਸਾਡੇ ਵਿੱਚ ਉਸਨੇ ਪਾਈ ਹੈ। ਕਹਿਣ ਲੱਗੇ ਕਈ ਤਰ੍ਹਾਂ ਦੇ ਸ਼ਬਦ ਆਉਣਗੇ, ਇਹ ਰੇਤ ਦਾ ਇੱਕ ਟਿੱਲਾ ਹੈ, ਰੇਤ ਦੀ ਕੰਧ ਹੈ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈ ਰਾਈ ਤਾਂ ਸੋ ਪ੍ਰੀਤ, ਬਲਵਾ ਕੇ ਗ੍ਰਹਿ ਭੀਤਰ ਬਸੈ। ਬਲਵਾ ਦਾ ਅਰਥ ਇੱਕ ਰੇਤ ਦੀ ਕਿਸਮ ਹੈ, ਬਾਲੂ ਰੇਤ। ਗ੍ਰਹਿ ਦਾ ਅਰਥ ਹੈ ਘਰ। ਸਤਿਗੁਰੂ ਕਹਿੰਦੇ ਤੈਨੂੰ ਪਤਾ ਹੈ ਜਿਹੜੇ ਮਕਾਨ ਵਿੱਚ ਤੂੰ ਰਹਿੰਦਾ ਹੈ ਉਹ ਤਾਂ ਬੜਾ ਪੱਕਾ ਹੈ, ਉਹਨੂੰ ਤੂੰ ਬੜੀ ਸਮਝ ਨਾਲ ਬਣਾਇਆ ਹੈ। ਜਿਸ ਮਕਾਨ ਦੇ ਵਿੱਚ ਤੂੰ ਰਹਿ ਰਿਹਾ, ਨਿਵਾਸ ਕਰ ਰਿਹਾ, ਉਹਦੀਆਂ ਕੰਧਾਂ ਤੂੰ ਬੜੇ ਢੰਗ ਨਾਲ ਬਣਾਈਆਂ ਹੋਈਆਂ ਨੇ ਔਰ ਬੜੇ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਗਰਮੀ ਤੋਂ ਬਚਣ ਦੇ, ਠੰਡ ਤੋਂ ਬਚਣ ਦੇ। ਪਰ ਇੱਕ ਗੱਲ ਬਾਰੇ ਤੂੰ ਕਾ ਚੇਤਨ ਨਹੀਂ, ਤੈਨੂੰ ਪਤਾ ਨਹੀਂ ਉਹ ਕੀ ਗੱਲ ਏ। ਇਹ ਮਕਾਨ ਪੱਕਾ ਜਿਹਦੇ ਵਿੱਚ ਤੇਰਾ ਸਰੀਰ ਰਹਿ ਰਿਹਾ, ਉਹ ਮਕਾਨ ਬਿਲਕੁਲ ਕੱਚਾ ਜਿਹਦੇ ਵਿੱਚ ਤੂੰ ਰਹਿ ਰਿਹਾ, ਭਾਵ ਆ ਸਰੀਰ ਜਿਹੜਾ ਹੈ ਇਹ ਤਾਂ ਕੋਈ ਪੱਕਾ ਨਹੀਂ ਹੈ। ਬਣੀਆਂ ਹੋਈਆਂ ਚੀਜ਼ਾਂ ਦੀ ਮਨਿਆਦ ਹੈ, ਉਹਨਾਂ ਬਾਰੇ ਅਸੀਂ ਕਹਿ ਸਕਦੇ ਹਾਂ ਪੁਲ ਇੰਨਾ ਚਿਰ ਚੱਲੇਗਾ, ਇਹ ਮਕਾਨ ਇੰਨਾ ਚਿਰ ਚੱਲੇਗਾ, ਉਹਨਾਂ ਬਾਰੇ ਲਿਖਿਆ ਹੋਇਆ ਹੈ। ਉਹਦੇ ਤੋਂ ਬਾਅਦ ਉਹਦਾ ਖਤਰਾ ਹੋ ਜਾਂਦਾ ਢਹਿਣ ਦਾ। ਇਹ ਕੱਪੜਾ ਜਿਹੜਾ ਖਰੀਦਿਆ ਹੈ ਇੰਨਾ ਚਿਰ ਚੱਲੇਗਾ, ਇਹਦੇ ਬਾਰੇ ਕਿਹਾ ਜਾ ਸਕਦਾ। ਪਰ ਜਿਸ ਸਰੀਰ ਵਾਸਤੇ ਕੱਪੜਾ ਖਰੀਦਿਆ ਗਿਆ ਹੈ ਉਹਦਾ ਕੋਈ ਪਤਾ ਨਹੀਂ ਕਿੰਨਾ ਚਿਰ ਚੱਲੇਗਾ। ਇਸ ਲਈ ਕਈਆਂ ਦਾ ਤਜਰਬਾ ਹੋਵੇਗਾ, ਕਈ ਲੋਕਾਂ ਦੇ ਕੱਪੜੇ ਅਜੇ ਪਏ ਹੋਏ ਨੇ ਸਾਡੇ ਕੋਲ, ਉਹ ਆਪ ਨਹੀਂ ਹਨ, ਸਿਰਫ ਵਸਤਰ ਬਚੇ ਨੇ ਔਰ ਨਵੇਂ ਨਵੇਂ ਵਸਤਰ ਜਿਹੜੇ ਜਲਦੀ ਦੇ ਸਵਾਏ ਸਨ ਚਲੇ ਗਏ ਨੇ। ਉਹ ਕੱਪੜੇ ਕੋਈ ਖਬਰ ਦਿੰਦੇ ਨੇ, ਉਹ ਦੱਸ ਰਹੇ ਨੇ ਕੋਈ ਜੀਵਨ ਦੀ ਸੱਚਾਈ। ਉਹ ਵਸਤਰ ਕਿਸੇ ਗੱਲ ਦੀ ਚੇਤਨਾ ਪੈਦਾ ਕਰਦੇ ਮਨੁੱਖ ਦੇ ਅੰਦਰ। ਉਹ ਕਹਿ ਰਹੇ ਨੇ ਕਿ ਜੋ ਕੁਝ ਤੂੰ ਬਣਾ ਰਿਹਾ ਉਹ ਪੱਕਾ ਹੋ ਸਕਦਾ, ਪਰ ਤੂੰ ਆਪਣੇ ਵੱਲ ਝਾਤੀ ਮਾਰ। ਉਹ ਸਰੀਰ ਇਤਨਾ ਪੱਕਾ ਨਹੀਂ ਜਿਤਨੇ ਉਹਦੇ ਵਸਤਰ ਪੱਕੇ ਨੇ। ਫਰੀਦ ਜੀ ਨੇ ਕਿਹਾ, ਫਰੀਦਾ ਖਿੰਥੜ ਮੇਖਾਂ ਅਗਲੀਆਂ। ਖਿੰਥੜ ਦਾ ਅਰਥ ਵੈਸੇ ਹੁੰਦਾ ਹੈ ਗੋਦੜੀ, ਜਿਹੜੇ ਲੋਕ ਆ ਜੋਗੀ ਲੋਕ ਗੋਦੜੀ ਪਹਿਨਦੇ ਨੇ, ਪਰ ਇਹਦੇ ਇੱਥੇ ਅਰਥ ਕਰਾਂਗੇ ਖਿੰਥੜ ਦਾ ਅਰਥ ਕੱਪੜੇ ਜਿਹੜੇ ਸਰੀਰ ਤੇ ਪਹਿਨੇ ਹੋਏ ਨੇ, ਮੇਖਾਂ ਦਾ ਅਰਥ ਹੈ ਟਾਂਕੇ ਲਾਉਣੇ। ਫਰੀਦ ਸਾਹਿਬ ਕਹਿੰਦੇ ਨੇ ਕਿ ਸੱਜਣਾ ਤੇਰੇ ਸਰੀਰ ਤੇ ਪਾਏ ਹੋਏ ਕੱਪੜਿਆਂ ਨੂੰ ਟਾਂਕੇ ਲੱਗ ਜਾਣਗੇ ਜੇ ਪਾਟ ਗਏ ਤਾਂ, ਜਾਂ ਤੂੰ ਨਵੇਂ ਵੀ ਸਵਾ ਸਕਣਾ। ਪਰ ਜਿੰਦ ਨਾ ਕਾਈ ਮੇਖ, ਇਹਨਾਂ ਸਵਾਸਾਂ ਨੂੰ ਕੋਈ ਟਾਕੇ ਨਹੀਂ ਲੱਗਣੀ, ਇਹ ਇੱਕੋ ਵਾਰੀ ਬਣੇ ਨੇ ਤੇ ਇੱਕੋ ਵਾਰੀ ਪਟਦੇ ਨੇ। ਖਿੰਥੜ ਮੇਖਾਂ ਅਗਲੀਆਂ, ਮੇਖਾਂ ਦਾ ਅਰਥ ਹੈ ਤੋਪੇ ਲਾਣੇ, ਸਿਉਣਾ ਕਿਸੇ ਚੀਜ਼ ਨੂੰ। ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇਸ ਢੰਗ ਦੇ ਨਾਲ ਔਰ ਇਸ ਮੌਤ ਦੇ ਡਰਾਉਣ ਦਾ ਅਰਥ ਸਿੱਖ ਨੂੰ ਮਾਯੂਸ ਕਰਨਾ ਨਹੀਂ, ਸਿੱਖ ਨੂੰ ਨਵਾਂ ਤਾਜ਼ਾ ਜੀਵਨ ਦੇਣਾ ਤਾਂ ਕਿ ਇਸ ਜੀਵਨ ਨੂੰ ਵੇਖ ਕੇ ਇਹਦੇ ਵਿੱਚੋਂ ਦੂਸਰਾ ਜੀਵਨ ਲੱਭ ਸਕੇ। ਉਹ ਤਾਂ ਮੌਤ ਤੋਂ ਪਾਰ ਜਾਣ ਦੀ ਗੱਲ ਕਰਦਾ ਅਕਾਲ ਦਾ ਪੁਜਾਰੀ, ਆ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰੇ ਸਨ ਹਰਿਮੰਦਰ ਸਾਹਿਬ ਜੀ ਦੀ ਆਜ਼ਾਦੀ ਵਾਸਤੇ, ਨਾਲ ਥੋੜੇ ਜਿਹੇ ਸੂਰਮੇ ਸਨ, ਤੇ ਉਥੇ ਰਸਤੇ ਵਿੱਚ ਇੱਕ ਇਤਿਹਾਸਕਾਰ ਨੇ ਇੱਕ ਇਤਿਹਾਸ ਲਿਖਿਆ ਬੜਾ ਸੋਹਣਾ ਕਲਪਨਾ ਦੇ ਆਧਾਰ ਤੇ। ਇਤਿਹਾਸ ਦੋ ਤਰ੍ਹਾਂ ਦਾ ਹੁੰਦਾ ਹੈ, ਕੁਝ ਘਟਨਾਵਾਂ ਆਉਣਗੀਆਂ ਉਹਨਾਂ ਨੂੰ ਤਰਕ ਦੇ ਆਧਾਰ ਤੇ ਨਾ ਤੋਲਣਾ, ਉਹ ਠੀਕ ਹੁੰਦਾ ਇਤਿਹਾਸ ਉਸ ਚੀਜ਼ ਨੂੰ ਬਿਆਨ ਕਰਦਾ ਹੁੰਦਾ। ਉਹ ਕਹਿੰਦਾ ਬਾਬਾ ਜੀ 70 ਸਾਲ ਦੀ ਉਮਰ ਵਿੱਚ ਹੱਥ ਵਿੱਚ ਖੰਡਾ ਫੜ ਕੇ ਜਾ ਰਹੇ ਸਨ, ਰਸਤੇ ਦੇ ਵਿੱਚ ਮੌਤ ਇੱਕ ਇਸਤਰੀ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਗਈ, ਅੱਗੇ ਖੜੀ ਹੋ ਗਈ। ਬਾਬਾ ਜੀ ਨੇ ਪੁੱਛਿਆ ਤੂੰ ਕੌਣ ਹੈ ਬੀਬੀ? ਕਹਿਣ ਲੱਗੀ ਜੀ ਮੈਂ ਮੌਤ ਹਾਂ, ਮੈਨੂੰ ਲੋਕ ਮੌਤ ਕਹਿੰਦੇ ਤੇ ਮੈਂ ਦੋ ਚਾਰ ਤੁਹਾਡੇ ਨਾਲ ਗੱਲਾਂ ਕਰਨੀਆਂ ਸਨ, ਵੈਸੇ ਮੇਰਾ ਸਰੀਰ ਕੋਈ ਨਹੀਂ ਹੁੰਦਾ ਪਰ ਮੇਰੇ ਕੋਲ ਸਾਧਨ ਕੋਈ ਨਹੀਂ ਸੀ, ਮੈਂ ਇਸ ਕਰਕੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ, ਦੱਸ ਕੀ ਕਹਿਣਾ ਚਾਹੁੰਦੀ? ਕਹਿਣ ਲੱਗੀ ਤੁਸੀਂ ਅਰਦਾਸ ਕਰਕੇ ਤੁਰੇ ਹੋ ਕਿ ਸਿਰ ਜਿਹੜਾ ਹੈ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਦੇਣਾ। ਕਹਿਣ ਲੱਗੇ ਹਾਂ ਇਹ ਗੱਲ ਬਿਲਕੁਲ ਠੀਕ ਹੈ, ਮੈਂ ਅਰਦਾਸ ਕੀਤੀ, ਪਰ ਤੁਹਾਨੂੰ ਪਤਾ ਹੈ ਇਸ ਸੰਸਾਰ ਦੇ ਵਿੱਚ ਜਿੰਨੇ ਮਨੁੱਖ ਤੁਰਦੇ ਨੇ ਉਹ ਮੇਰੀ ਆਗਿਆ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦੇ। ਮੇਰਾ ਨਾਮ ਮੌਤ ਹੈ, ਮੇਰਾ ਨਾਮ ਮੌਤ ਹੈ, ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦੇ। ਬਾਬਾ ਜੀ ਕਹਿੰਦੇ ਬਿਲਕੁਲ ਠੀਕ ਹੈ, ਤੇਰੇ ਵਿੱਚ ਬੜੀ ਸ਼ਕਤੀ ਹੈ, ਤੂੰ ਕਿਸੇ ਨੂੰ ਇੱਕ ਕਦਮ ਵੀ ਅੱਗੇ ਨਹੀਂ ਹਿੱਲਣ ਦਿੰਦੀ, ਫਿਰ ਤੁਸੀਂ ਆਪਣੀ ਅਰਦਾਸ ਵਾਪਸ ਲੈ ਲਓ, ਇਹ ਪੂਰੀ ਨਹੀਂ ਹੋਏਗੀ, ਰਸਤੇ ਵਿੱਚ ਹੀ ਕੰਮ ਹੋ ਜਾਏਗਾ ਤੁਹਾਡਾ। ਸ਼ਹਾਦਤ ਰਾਹ ਵਿੱਚ ਹੋ ਜਾਏਗੀ। ਫਿਰ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਹੁਣ ਮੇਰੀ ਵੀ ਤੂੰ ਗੱਲ ਸੁਣ ਲੈ, ਆਪਣੀ ਤੂੰ ਕਹਿ ਲਈ ਸਾਰੀ, ਤੂੰ ਮੇਰਾ ਵੀ ਥੋੜਾ ਜਿਹਾ ਧਿਆਨ ਕਰ, ਮੈਂ ਵੀ ਕੁਝ ਕਹਿਣਾ ਚਾਹੁੰਦਾ। ਤੇਰੇ ਨਿਯਮ ਸਾਰੇ ਜਗਤ ਤੇ ਲਾਗੂ ਹੋ ਸਕਦੇ ਨੇ, ਪਰ ਯਾਦ ਰੱਖ ਮੈਂ ਕਿਸੇ ਹੋਰ ਦੁਨੀਆਂ ਵਿੱਚ ਜਿਉਣ ਵਾਲਾ ਵਿਅਕਤੀ ਹਾਂ। ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ। ਉਹਨੇ ਕਿਹਾ ਬਿਲਕੁਲ ਨਹੀਂ ਹੋਏਗਾ, ਮੈਂ ਕਿਸੇ ਨੂੰ ਛੱਡਿਆ ਨਹੀਂ ਕਦੀ। ਤੇ ਬਾਬਾ ਜੀ ਨੇ ਕਿਹਾ ਜੇ ਤੂੰ ਕਿਸੇ ਨੂੰ ਨਹੀਂ ਨਾ ਛੱਡਿਆ ਤੇ ਮੇਰੇ ਗਲੇ ਵਿੱਚੋਂ ਵੀ ਉਹ ਅੰਮ੍ਰਿਤ ਲੰਘਿਆ ਜਿਹਨੂੰ ਗੁਰੂ ਗੋਬਿੰਦ ਸਿੰਘ ਦੇ ਹੱਥ ਲੱਗੇ ਹੋਏ ਨੇ, ਇਹ ਗਲਾ ਭਾਵੇਂ ਰਾਹ ਵਿੱਚ ਕੱਟਿਆ ਜਾਏ ਸਿਰ ਉੱਥੇ ਜਾਏਗਾ। ਕਿਉਂਕਿ ਬਾਬਾ ਜੀ ਨੇ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਹੱਥਾਂ ਦਾ ਛਕਿਆ ਸੀ ਆਨੰਦਪੁਰ ਸਾਹਿਬ ਵਿੱਚ। ਇਤਿਹਾਸ ਕਹਿੰਦਾ ਹੈ ਗਰਦਨ ਕੱਟੀ ਗਈ ਪਰ ਫਿਰ ਵੀ ਸਿਰ ਜਾ ਕੇ ਆਪਣੇ ਨਿਸ਼ਾਨੇ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕੀਤਾ। ਇਹ ਤੇ ਸਿੱਖ ਦੇ ਅੰਦਰ ਇੰਨਾ ਗੁਰੂ ਨੇ ਭਰਿਆ ਹੈ ਕਿ ਉਹ ਇੱਕ ਵਾਰੀ ਮੌਤ ਨੂੰ ਵੀ ਵੰਗਾਰਦਾ ਹੈ, ਤੇ ਜਿਹੜਾ ਡਰ ਦਿੱਤਾ ਗਿਆ ਉਹ ਸਿਰਫ ਤਾਂ ਜਦੋਂ ਸਿੱਖ ਗੁਰੂ ਤੋਂ ਦੂਰ ਚਲਾ ਜਾਂਦਾ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਅਮਰਦਾਸ ਜੀ ਕਹਿੰਦੇ ਜਿਤਨਾ ਮਨ ਸਰਲ ਹੋਵੇਗਾ ਉਤਨਾ ਰੱਬ ਦੇ ਘਰ ਨਾਲ ਸਾਂਝ ਜਲਦੀ ਬਣੇਗੀ, ਜਿੰਨਾ ਸਧਾਰਨ ਮਨ ਹੋਵੇਗਾ, ਜਿੰਨਾ ਭੋਲਾ ਮਨ ਹੋਵੇਗਾ। ਇਹ ਸਾਰੇ ਸਾਧਨ ਜਿੰਨੇ ਵੀ ਗੁਰੂ ਵੱਲੋਂ ਦਿੱਤੇ ਗਏ ਨੇ ਜਪ ਤਪ ਦੇ, ਇਹ ਸਿਰਫ ਇਸ ਵਾਸਤੇ ਨੇ ਕਿ ਸਾਡੇ ਵਿੰਗ ਵਾਲ ਨਿਕਲ ਜਾਣ ਮਨ ਵਿੱਚੋਂ, ਮਨ ਸਿੱਧਾ ਹੋ ਜਾਏ। ਇਸ ਲਈ ਆ ਇੱਕ ਸਲੋਕ ਤੁਸੀਂ ਸੁਖਮਣੀ ਸਾਹਿਬ ਵਿੱਚ ਆਮ ਪੜ੍ਹਦੇ ਹੋ ਤੇ ਉਹਦੇ ਅਰਥ ਬਹੁਤ ਪਿਆਰੇ ਨੇ। ਉਹਦੇ ਅਰਥ ਨੇ ਡੰਡੌਤ ਬੰਧਨ ਅਨੇਕ ਵਾਰ। ਇਹ ਡੰਡੌਤ ਬੰਧਨ ਦਾ ਅਰਥ ਹੁੰਦਾ ਹੈ ਲੰਮੇ ਪੈ ਕੇ ਡੰਡੇ ਵਾਂਗੂ ਸਰੀਰ ਕਰਕੇ ਮੱਥਾ ਟੇਕਣਾ, ਕਈ ਸੱਜਣ ਇਸ ਤਰ੍ਹਾਂ ਟੇਕਦੇ ਨੇ ਸ਼ਰਧਾ ਨਾਲ। ਪਰ ਡੰਡੌਤ ਬੰਧਨ ਦੇ ਅਰਥ ਕੀ ਹੋ ਸਕਦੇ, ਡੰਡੌਤ ਬੰਧਨ ਕਿਸ ਨੂੰ ਕਹਿੰਦੇ ਨੇ? ਡੰਡੌਤ ਦਾ ਅਰਥ ਹੈ ਡੰਡੇ ਵਾਂਗੂ ਵਲ ਵਿੰਗ ਕੱਢ ਕੇ ਸਿੱਧੇ ਹੋਣਾ। ਜਦੋਂ ਕਿਸੇ ਬੰਦੇ ਦੇ ਮਨ ਦੇ ਵਿੱਚੋਂ ਚਲਾਕੀਆਂ ਰੂਪੀ ਵਿੰਗ ਨਿਕਲ ਜਾਂਦੇ ਨੇ, ਉਹ ਜਦੋਂ ਫਿਰ ਮੱਥਾ ਟੇਕਦਾ ਉਹਨੂੰ ਕਹਿੰਦੇ ਨੇ ਡੰਡੌਤ ਬੰਧਨਾ। ਮਨ ਵਿੱਚ ਕੋਈ ਵਲ ਨਹੀਂ, ਸਮਰਪਿਤ ਹੋ ਗਏ, ਸੌਂਪ ਦਿੱਤਾ, ਕੋਈ ਚਲਾਕੀ ਨਹੀਂ, ਜੀਵਨ ਦੀ ਡੋਰ ਤੇਰੇ ਹੱਥ ਵਿੱਚ ਫੜਾ ਦਿੱਤੀ ਏ, ਅੱਗੋਂ ਕੀ ਹੋਣਾ ਹੈ ਅਸੀਂ ਨਹੀਂ ਜਾਣਦੇ ਇਹਦੇ ਬਾਰੇ, ਇਹ ਹੁਣ ਤੁਹਾਡਾ ਕੰਮ ਹੈ, ਸਾਡਾ ਨਹੀਂ ਹੈ। ਅਸੀਂ ਆਪਣਾ ਕੰਮ ਕਰ ਦਿੱਤਾ, ਉਹ ਕਿਹੜਾ ਸੀ? ਆ ਰੱਸੀ ਪਕੜ ਲਓ ਤੁਸੀਂ, ਅਸੀਂ ਗਲ ਵਿੱਚ ਬੰਨ ਕੇ ਰੱਸੀ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੇਵਰੀ ਦਾ ਅਰਥ ਹੈ ਰੱਸੀ। ਇਹਦੇ ਤੋਂ ਪਹਿਲਾਂ ਮੈਂ ਦੁਖੀ ਹੈ ਸੀ ਕਿਉਂਕਿ ਰੱਸੀ ਨਹੀਂ ਸੀ ਪਾਈ, ਆਪਣੇ ਹੱਥ ਵਿੱਚ ਜੀਵਨ ਰੱਖਿਆ ਹੋਇਆ ਸੀ, ਹੁਣ ਤੁਸੀਂ ਆ ਆਪਣੀ ਰੱਸੀ ਫੜ ਲਓ, ਹੁਣ ਅਗਲੇ ਦਾ ਸਾਨੂੰ ਕੋਈ ਪਤਾ ਨਹੀਂ। ਗੁਰੂ ਕੋਲ ਆਉਣ ਦਾ ਅਰਥ ਇਹ ਹੀ ਹੈ, ਪਰ ਆਉਣਾ ਬਹੁਤ ਔਖਾ, ਇਹ ਆਉਣਾ ਕੁਝ ਹੋਰ ਹੈ। ਗੁਰੂ ਵਾਲਾ ਬਣਨ ਦਾ ਮਤਲਬ ਹੀ ਇਹ ਵੇ, ਬਾਕੀ ਕਰਨ ਵਾਲਾ ਕੁਝ ਰਹੇ ਨਾ, ਕੋਈ ਲੋੜ ਹੀ ਨਹੀਂ ਹੈ। ਪਰ ਇੱਥੇ ਰੁਕ ਨਾ ਜਾਣਾ ਵੀ ਕਰਨ ਦੀ ਲੋੜ ਨਹੀਂ, ਇਹ ਅਵਸਥਾ ਅੰਦਰੋਂ ਬੜੀ ਮੁਸ਼ਕਲ ਆਉਂਦੀ ਹੈ ਕਿ ਬੰਦਾ ਸੌਂਪ ਦਿੰਦਾ ਹੈ, ਸਮਰਪਿਤ ਹੋ ਜਾਂਦਾ ਹੈ, ਸ਼ਰਨ ਵਿੱਚ ਆ ਜਾਂਦਾ, ਡਿੱਗ ਪੈਂਦਾ ਹੈ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ। ਜੇ ਕੋਈ ਬੰਦਾ ਆਪਣੇ ਮਨ ਨੂੰ ਸਿੱਧਿਆ ਕਰਕੇ ਗੁਰੂ ਕੇ ਚਰਨਾਂ ਵਿੱਚ ਡੰਡੌਤ ਬੰਧਨ ਯਾਨੀ ਕਿ ਮਨ ਦੇ ਵਲ ਕੱਢ ਦਿੰਦਾ ਹੈ, ਤੇ ਜਿਹੜਾ ਗੁਰੂ ਸਰਬ ਕਲਾ ਸਮਰੱਥ ਹੈ, ਹੈ ਪਹਿਲਾਂ ਵੀ ਸਰਬ ਕਲਾ ਸਮਰੱਥ ਸੀ, ਪਰ ਕੰਮ ਉਦੋਂ ਕਰੇਗਾ ਜਦੋਂ ਕੋਈ ਡੰਡੇ ਵਾਂਗੂ ਸਿੱਧਾ ਹੋ ਜਾਏਗਾ। ਉਹਦੇ ਤੋਂ ਪਹਿਲਾਂ ਉਹਦੇ ਕੋਲ ਕਲਾ ਹੈ ਜ਼ਰੂਰ। ਸਰਬ ਕਲਾ ਕਲਾਦਾਰ ਤੇ ਜਿੰਨੀ ਤਰ੍ਹਾਂ ਦੀਆਂ ਤਾਕਤਾਂ ਨੇ ਉਹਨਾਂ ਦੇ ਵਿੱਚ ਗੁਰੂ ਪਰਫੈਕਟ ਹੈ, ਸਮਰੱਥ ਹੈ, ਹਰ ਇੱਕ ਕੰਮ ਕਰ ਸਕਦਾ ਹੈ। ਪਰ ਕਿੰਨਾ ਦਾ ਕਰੇਗਾ? ਜਿਹੜਾ ਡੰਡੌਤ ਬੰਧਨ ਵਿੱਚ ਚਲਾ ਜਾਏਗਾ। ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਆਪਣੇ ਮਨ ਨੂੰ ਕਹਿ ਰਹੇ ਨੇ, ਸਮਝਾ ਰਹੇ ਨੇ, ਕਹਿਣ ਲੱਗੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਹੇ ਮੇਰੇ ਹੁਸ਼ਿਆਰ ਮਨ, ਹੇ ਮੇਰੇ ਚਤੁਰ ਮਨ, ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਆ ਜਿਹੜਾ ਵਿੱਚ ਤੂੰ ਚੌਧਰੀ ਬਣ ਕੇ ਬੈਠਾ ਇਸ ਤਰ੍ਹਾਂ ਤੈਨੂੰ ਕੁਝ ਨਹੀਂ ਮਿਲਣਾ ਗੁਰੂ ਕੋਲੋਂ, ਇਹ ਅੰਦਰੋਂ ਛੱਡ ਦੇ ਬਿਮਾਰੀ। ਹਾਂ ਚਤੁਰਾਈ ਦੇ ਅਰਥ, ਚਤੁਰਾਈ ਦੇ ਦੋ ਹਿੱਸੇ ਨੇ, ਚਤੁਰਾਈ ਦੇ ਅਰਥ ਨੇ ਸੋਝੀ, ਸੋਝੀ ਹੋਰ ਚੀਜ਼ ਹੈ, ਚਤੁਰਾਈ ਹੋਰ ਚੀਜ਼ ਹੈ। ਗੁਰੂ ਨੇ ਚਤੁਰਾਈ ਤੋਂ ਰੋਕਿਆ, ਸੋਝੀ ਤੋਂ ਨਹੀਂ। ਉਹ ਇੱਕ ਮੂਰਖਤਾ ਭਰੀ ਚਤੁਰਾਈ ਹੈ, ਜਿਵੇਂ ਕੋਈ ਮੂਰਖ ਮਨੁੱਖ ਜ਼ਿਆਦਾ ਸਿਆਣਾ ਉਹ ਇਸ ਤਰ੍ਹਾਂ ਦੇ ਰੰਗ ਟੰਗ ਕਰਦਾ, ਲੋਕ ਵੇਖ ਕੇ ਕਹਿ ਦਿੰਦੇ ਨੇ ਚਾਰ ਅੱਖਰ ਤੇ ਪੜ ਗਿਆ ਪਰ ਮੂਰਖ ਹੋ ਗਿਆ ਹੈ। ਇਹ ਮਨ ਚੰਚਲਾ, ਹੇ ਮੇਰੇ ਚੰਚਲ ਮਨ, ਚੰਚਲ ਦਾ ਮਤਲਬ ਹੈ ਹਿੱਲਣ ਵਾਲਾ, ਚੱਲਣ ਵਾਲਾ, ਤੁਰਨ ਵਾਲਾ, ਟਿਕਣ ਨਾ, ਜਿਹੜਾ ਟਿਕੇ ਨਾ ਉਹਨੂੰ ਕਹਿੰਦੇ ਚੰਚਲ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਇਸ ਤਰ੍ਹਾਂ ਚਤੁਰਾਈਆਂ ਨਾਲ ਗੁਰੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨ ਤੂੰ ਸੁਣ, ਚੰਗੀ ਤਰ੍ਹਾਂ ਸਮਝ ਲੈ ਕਿ ਚਤੁਰਾਈ ਨਾਲ ਤੇਰੀ ਇਸ ਘਰ ਦੇ ਵਿਚ ਕੋਈ ਰਿਸਾਈ ਨਹੀਂ ਹੋਣੀ, ਪਰ ਤੈਨੂੰ ਇਹ ਚਲਾਕੀ ਕਿਉਂ ਵਾਪਰੀ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਇਸ ਮਾਇਆ ਦੇ ਮੋਹ ਨੇ ਤੈਨੂੰ ਸਵਾ ਦਿੱਤਾ ਤੇ ਤੂੰ ਇਸ ਨੀਂਦ ਵਿਚ ਚਲਾਕ ਹੋ ਗਿਆ, ਤੂੰ ਭਰਮ ਵਿਚ ਪੈ ਗਿਆ ਤੇ ਭੁੱਲ ਗਿਆ। ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ, ਮਾਇਆ ਵੀ ਉਸਨੇ ਬਣਾਈ ਸੀ ਜਿਨੇ ਠਗੋਲੀ ਪਾ ਦਿੱਤੀ। ਠਗੋਲੀ ਉਸ ਬੂਟੀ ਨੂੰ ਕਹਿੰਦੇ ਨੇ ਜਿਹਨੂੰ ਸੁੰਘਾ ਕੇ ਬੰਦੇ ਨੂੰ ਲੁੱਟਿਆ ਜਾਂਦਾ, ਠਗੋਲੀ। ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟੋ, ਜਿਨ ਮੋਹ ਮੀਠਾ ਲਾਇਆ ਉਹਦੇ ਤੋਂ ਕੁਰਬਾਨ ਜਾਈਏ, ਜਿਨੇ ਜਗਤ ਨੂੰ ਚਲਾਉਣ ਵਾਸਤੇ ਵਿਚ ਮੋਹ ਪਾਇਆ ਤਾਂ ਕਿ ਮਨੁੱਖ ਦੇ ਜੀਵਨ ਵਿਚ ਕੁਝ ਪਕੜ ਬਣੀ ਰਹੇ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾਲ ਨਹੀਂ। ਇਸ ਲਈ ਆਓ ਇੱਕ ਦੋ ਮਿੰਟ ਵਾਸਤੇ ਗੁਰੂ ਕੋਲੋਂ ਦਾਤ ਮੰਗੀਏ, ਚਤੁਰਾਈ ਨਾਲ ਨਹੀਂ ਸਮਰਪਣ ਦੇ ਨਾਲ। ਸਾਰਿਆਂ ਨੇ ਕਿਰਪਾ ਕਰਨੀ, ਉੱਚੀ ਆਵਾਜ਼ ਵਿਚ ਗੁਰੂ ਕੇ ਸ਼ਬਦ ਵਿਚ ਜੁੜਨ ਦਾ ਯਤਨ ਕਰਨਾ। ਵਾਹਿਗੁਰੂ 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 ਸੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸ ਪਵਿੱਤਰ ਬਾਣੀ ਦਾ ਭਾਵ ਸਾਡੇ ਹਿਰਦੇ ਵਿਚ ਵਸੇ ਤਾਂ ਕਿ ਜੀਵਨ ਦਾ ਮਨੋਰਥ ਪ੍ਰਭੂ ਦੀ ਬੰਦਗੀ ਔਰ ਸਿਮਰਨ ਔਰ ਸੇਵਾ ਦੇ ਰਾਹੀਂ ਆਪਣੇ ਜੀਵਨ ਨੂੰ ਆਪਾਂ ਸਫਲ ਕਰੀਏ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਭਾਈ ਸਾਹਿਬ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਣਗੇ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।